ज्यों भावै त्यों राखो हर जियो, जन नानक शब्द सलाहे जियो। धन गुरु नानक दे महाराज सच्चे पातशाह कहिंदे भाई वाहिगुरु दे चरणा विच वी अरदास करिया करो, हे वाहिगुरु जी जिवें आप जी नूं पाउंदा उसे तरह सानू रख लो। जेता समुंद सागर नीर भरिया तेते औगण हमारे, दया करो किश मेहरे उपावो डुबदे पत्थर तारे। जगत जलंदा रख लै अपनी किरपा धार, जित द्वारा उभरै तिते लहे उबार। जिवें थानू पाउंदा उवें सानू रख लो। जे नानक शब्द सलाही जियो, धन गुरु नानक दे महाराज सच्चे पातशाह फरमाउंदे ने हे प्यारे जियो, असी ते गुरु के शब्द द्वारी शब्द राही वाहिगुरु की सिफत सलाह करदे हां ते तुसी भी करो। सोरठ महला पहला पंच पदे, अपना कर मूसत राख न साकै है की पार कर जोहन लागा। लो हुण धन गुरु नानक ते महाराज अगे पंच पदे पंच पदियां वाले पंच पौड़ियां वाले शब्द उचारण करदे हन। इन्हां दे अंदर भी मन नूं ही संबोधन करके उपदेश दित्ता। मन रे समझ कवन मत लागा, कहिंदे ऐ मना समझ आ तू केड़ी खोटी मत विच लग्या होया। नाम विसार अनरस लोभाने, तू वाहिगुरु दे नाम नूं विसार के हो रसां कसां दे विच लुभाए मन हो गया, फिर पछताहे अभागा। ओ करमां दा मारिया भागां दा हिणिया, फिर बाद विच पश्चाताप करेगा। जे समझना है ते हुण समझ, जब लग जरा रोग नहीं आया, जब लग काल ग्रसी नहीं काया, जब लग बिकल पई ने बानी, पाज लहे रे मन सारंग पानी। अब ना पाजिस पाजिस कब पाई, आवै अंत ना भजया जाई। इसलिए तू हुणे समझ, जेड़े नाम नूं छड़ के हो रसां कसां दे विच नशियां विशियां दे विच लुभाए मन होया फिरदा ते ओ भागिया, तेनू फिर मुड़ के पछताउणा पवेगा। राम सिमर पछताहे गामन, पापी जीरा लोभ करत है आज काल उठ जाहेगा। लालच लागे जन्म गवाया, माया परम पुलाहेगा। तन जूबन का गर्व न कीजे, कागद ज्यों गल जाहेगा। सिमरन भजन दया नहीं कीनी, तो मुख चोटा खाहेगा। इसलिए सतगुरु कहिंदे ने फिर बाद विच पछतावेगा, पहला ही समझ जा। अपना कर मूसत राख ना साकै है कि पार कर जोहन लागा। मन नूं कहिंदे ने तेरा अपना कर ते लुटिया जा रहा है। आ जिहड़े काम क्रोध लोभ मोह हंकार ये डाकू ने तेरे घर नूं, तेरे शुभ गुणा दे सरमाए नूं, तेरे उच्चे सुचे अखलाक नूं लुटी जा रहे ने। की पर कर जोहन लागा, तू किथे पराए घरां नूं ताड़न वास्ते लगी है। तू होरां नूं लुटन मारन वास्ते देखदा फिरदा, पर तू अपना घर लुटिया जा रहा उही बचा लै, ओनू संभाल लै। अपना घर ते लुटिया जा रहा ओनू तू रख नहीं सकदा, तू तू किथे पराए घरां नूं ताड़न वास्ते लगिया फिरदा। घरदार राखै है जे रस चाखै है जो गुरमुख सेवक लागा। फिर सतगुरु दे चरणा विच प्रेमिया ने सवाल किया, सच्चे पातशाह दसो फिर अपने घर नूं किवें बचा के संभाल के रखिया जा सकदा है। हजूर कहिंदे ने घर दा राखै जे रस चाखै जो गुरमुख सेवक लागा। लो सतगुरु कहिंदे ने जे तू अपने घर बार नूं सही सलामत रखना चाहुंदा है, इन्हां विकारां तों दुष्टां तों अपने घर ते बार नूं ऐन सुरक्षित रखना चाहुंदा है, सेफ रखना चाहुंदा है, ते सतगुरु कहिंदे ने फिर तां ही रख सकदा जे रस चखे। जे तू नाम बाणी दा रस चखे, नशियां विशियां दा विकारां दा रस त्याग देवें, गंदे गीतां दा होर भैड़े नशियां विशियां दा रस त्याग देवें, ते नाम दा रस चखे। जे नाम दा रस चखे तां ही अपने कारोबार नूं बचा के रख सकदा है जो गुरमुख सेवक लागा। अपने कारोबार नूं कौन बचाउंदा है, जो गुरमुख गुरु अनुसारी होके ते सेवक बन के गुरु दी सेवा दे विच लग गया, नाम बाणी दे नाल जुड़ गया, ਉਹ ਆਪਣੇ ਘਰ ਬਾਰ ਨੂੰ ਬਚਾ ਸਕਦਾ, ਹੋਰ ਵਰਨਾ ਕੋਈ ਵੀ ਨਹੀਂ ਬਚਾ ਸਕਦਾ। ਮਨ ਰੇ ਸਮਝ ਕਵਨ ਮਤ ਲਾਗਾ, ਨਾਉ ਵਿਸਾਰ ਅਨਰਸ ਲੋਭਾਨੇ, ਫਿਰ ਪਛਤਾਹੇ ਅਭਾਗਾ। ਐ ਮਨਾ ਤੂੰ ਸਮਝ, ਹੋਸ਼ ਕਰ, ਕਿਹੜੀ ਖੋਟੀ ਮਤ ਵਿੱਚ ਲੱਗਿਆ ਫਿਰਦਾ। ਤੂੰ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਕੇ ਹੋ ਰਸਾਂ ਕਸਾਂ ਦੇ ਵਿੱਚ ਲੁਭਾਏ ਮਾਨ ਹੋ ਰਿਹਾ, ਨਸ਼ਿਆਂ ਵਿਸ਼ਿਆਂ ਦੇ ਵਿੱਚ ਤੂੰ ਮੋਹਿਤ ਹੋ ਰਿਹਾ ਹੈ, ਫਿਰ ਪਛਤਾਹੇ ਅਭਾਗਾ। ਉਹ ਅਭਾਗਿਆ ਚੰਗੇ ਭਾਗਾਂ ਤੋਂ ਹੀਣਿਆ, ਫਿਰ ਬਾਅਦ ਵਿੱਚ ਪਸ਼ਚਾਤਾਪ ਕਰੇਗਾ। ਪਹਿਲਾਂ ਹੀ ਸਮਝ, ਜੇ ਤੂੰ ਪਹਿਲਾਂ ਨਾ ਵਿਕਾਰਾਂ ਨੂੰ ਛੱਡ ਸਕਿਆ ਫਿਰ ਕਦੋਂ ਛੱਡੇਗਾ, ਫਿਰ ਤੇ ਕੁਝ ਨਹੀਂ ਹੋਣਾ। ਜਿਵੇਂ ਉਹ ਪੰਜਾਬੀ ਦੀ ਕਹਾਵਤ ਹੈ ਵੀ ਫਿਰ ਪਛਤਾਇਆ ਕਿਆ ਹੋਆ ਜੋ ਚਿੜੀਆਂ ਚੁੱਗ ਗਈ ਖੇਤ, ਜਦੋਂ ਚਿੜੀਆਂ ਖੇਤ ਚੁੱਗ ਗਈਆਂ ਫਿਰ ਬਾਅਦ ਵਿੱਚ ਪਛਤਾ ਕੇ ਕੀ ਮਿਲਣਾ, ਕੁਝ ਵੀ ਨਹੀਂ ਮਿਲੇਗਾ। ਸਮੇਂ ਨੂੰ ਪਹਿਲਾਂ ਸੰਭਾਲਣਾ ਚਾਹੀਦਾ। ਰਹਾਓ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਿਰ ਮਨ ਨੂੰ ਆਖਦੇ ਹਨ, ਆਵਤ ਕੋ ਹਰਖ ਜਾਤ ਕੋ ਰੋਵੈ ਹੈ, ਇਹ ਦੁੱਖ ਸੁੱਖ ਨਾਲੇ ਲਾਗਾ। ਐ ਮਨਾ ਜਦੋਂ ਕੋਈ ਧਨ ਪਦਾਰਥ ਆਉਂਦਾ ਵੇਖਦੈ ਉਸ ਵੇਲੇ ਖੁਸ਼ ਹੋ ਜਾਂਦਾ, ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ, ਜਬ ਕੁਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗਤ ਹੈ। ਇਹ ਮਨ ਦਾ ਸੁਭਾਵ ਹੈ। ਆਵਤ ਕੋ ਹਰਖ, ਜਦੋਂ ਕੁਛ ਆਉਂਦਾ ਦੇਖਦਾ, ਮਾਇਆ ਆਉਂਦੀ ਹੈ, ਕੋਈ ਪਦਾਰਥ ਆਉਂਦਾ, ਉਸ ਵੇਲੇ ਬੜਾ ਖੁਸ਼ ਹੋ ਜਾਂਦਾ। ਜਾਤ ਕੋ ਰੋਵੈ, ਜਦੋਂ ਕੋਈ ਚੀਜ਼ ਜਾਂਦੀ ਹੋਵੇ ਹੱਥੋਂ ਨਿਕਲਦੀ ਹੋਵੇ ਫਿਰ ਰੋਣ ਲੱਗ ਜਾਂਦਾ। ਇਹ ਦੁੱਖ ਸੁੱਖ ਨਾਲੇ ਲੱਗਾ, ਸਤਿਗੁਰੂ ਕਹਿੰਦੇ ਨੇ ਐ ਮਨਾ ਇਹ ਦੁੱਖ ਸੁੱਖ ਤੇਰੇ ਨਾਲ ਹੀ ਲੱਗਿਆ ਰਹਿੰਦਾ। ਹਰ ਵੇਲੇ ਇਹ ਦੁੱਖ ਤੇ ਸੁੱਖ, ਖੁਸ਼ੀ ਤੇ ਗਮੀ, ਹਰਖ ਤੇ ਸ਼ੋਕ ਤੇਰੇ ਨਾਲ ਹੀ ਜੁੜੇ ਰਹਿੰਦੇ ਹਨ। ਆਪੇ ਦੁੱਖ ਸੁੱਖ ਭੋਗ ਭੋਗਾਵੈ ਗੁਰਮੁਖ ਸੋ ਅਨੁਰਾਗਾ। ਪਰ ਹਜ਼ੂਰ ਕਹਿੰਦੇ ਨੇ ਅਸਲੀ ਉਹ ਅਕਾਲ ਪੁਰਖ ਵਾਹਿਗੁਰੂ ਹੀ ਜੀਵ ਨੂੰ ਇਹਦੇ ਆਪਣੇ ਕੀਤੇ ਕਰਮਾਂ ਅਨੁਸਾਰ ਦੁੱਖ ਸੁੱਖ ਦੇ ਭੋਗ ਨੂੰ ਭੁਗਾਉਂਦਾ। ਆਪੇ ਦੁੱਖ ਸੁੱਖ ਭੋਗ ਭੋਗਾਵੈ, ਆਪੇ ਦੁੱਖਾਂ ਸੁੱਖਾਂ ਦੇ ਭੋਗ ਨੂੰ ਉਹ ਵਾਹਿਗੁਰੂ ਪਰਮੇਸ਼ਰੀ ਜੀਵ ਦੇ ਪਾਸੋਂ ਭੁਗਾਉਂਦਾ ਹੈ। ਗੁਰਮੁਖ ਸੋ ਅਨੁਰਾਗਾ, ਤੇ ਜਿਹੜਾ ਗੁਰਮੁਖ ਵਿਅਕਤੀ ਹੈ, ਗੁਰੂ ਅਨੁਸਾਰੀ ਤੇ ਗੁਰੂ ਦਾ ਆਗਿਆਕਾਰੀ ਬਣ ਗਿਆ, ਉਹ ਉਸ ਮਾਲਕ ਵਾਹਿਗੁਰੂ ਦੇ ਨਾਲ ਪ੍ਰੇਮ ਕਰਦਾ, ਭਾਵ ਉਹ ਦੁਨੀਆਂ ਨਾਲ ਨਹੀਂ, ਮਾਇਆ ਨਾਲ ਨਹੀਂ, ਉਹ ਦੁੱਖਾਂ ਸੁੱਖਾਂ ਦੇ ਭੋਗ ਨੂੰ ਭੁਗਾਉਣ ਵਾਲਾ ਵਾਹਿਗੁਰੂ ਪਰਮੇਸ਼ਰ ਹੈ। ਗੁਰਮੁਖ ਵਿਅਕਤੀ ਉਹਦੇ ਨਾਲ ਪ੍ਰੇਮ ਕਰਦਾ ਹੈ, ਚਾਹੇ ਦੁੱਖ ਮਿਲੇ ਚਾਹੇ ਸੁੱਖ ਮਿਲੇ, ਗੁਰਮੁਖ ਹਰ ਵੇਲੇ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਜੁੜੇ ਰਹਿੰਦੇ ਹਨ। ਹਰ ਰਸ ਉਪਰ ਅਵਰ ਕਿਆ ਕਹੀਐ ਜਨ ਪੀਆ ਸੋ ਤ੍ਰਿਪਤਾਗਾ। ਹਜ਼ੂਰ ਫਰਮਾਉਂਦੇ ਨੇ ਵਾਹਿਗੁਰੂ ਦੇ ਨਾਮ ਦਾ ਰਸ ਹੀ ਸਭ ਤੋਂ ਉੱਤਮ ਰਸ ਹੈ। ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹੋ ਰਸ ਨਹੀਂ ਪਾਵਾ। ਵਿਖੇ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ। ਹਰ ਰਸ ਉੱਪਰ ਅਵਰ ਕਿਆ ਕਹੀਐ, ਵਾਹਿਗੁਰੂ ਦੇ ਨਾਮ ਰਸ ਤੋਂ ਉੱਪਰ ਹੋਰ ਕੋਈ ਚੀਜ਼ ਨਹੀਂ ਹੈ। ਨਾਮ ਰਸ ਤੋਂ ਉੱਤੇ ਹੋਰ ਤੁਸੀਂ ਕੀ ਆਖੋਗੇ? ਨਾਮ ਰਸ ਤੋਂ ਪਰੇ ਹੋਰ ਕੋਈ ਦੁਨੀਆਂ ਦਾ ਰਸ ਨਹੀਂ ਹੋ ਸਕਦਾ। ਜਿਨ ਪੀਆ ਸੋ ਤ੍ਰਿਪਤਾਗਾ, ਜਿਸਨੇ ਨਾਮ ਰਸ ਨੂੰ ਪੀਤਾ ਸੋ ਤ੍ਰਿਪਤਾਗਾ, ਉਹ ਵੀ ਤ੍ਰਿਪਤ ਹੋ ਗਿਆ। ਮਾਇਆ ਮੋਹਿਤ ਜਿਨ ਇਹੋ ਰਸ ਖੋਇਆ ਜਾ ਸਾਕੋ ਦੁਰਮਤ ਲਾਗਾ। ਹਜ਼ੂਰ ਕਹਿੰਦੇ ਨੇ ਜਿਹੜਾ ਪੁਰਸ਼ ਜਾ ਸਾਕੋ ਦੁਰਮਤ, ਜਿਹੜਾ ਪੁਰਖ ਬਈ ਸਾਕਤਾਂ ਦੀ ਸੰਗਤ ਕਰਕੇ ਖੋਟੀ ਮਤ ਵਿੱਚ ਜਾ ਲੱਗਿਆ, ਮਾਇਆ ਮੋਹਿਤ, ਉਸਨੂੰ ਮਾਇਆ ਨੇ ਮੋਹਿਤ ਕਰ ਲਿਆ। ਮਾਇਆ ਮੋਹਿਤ ਜਿਨ ਇਹੋ ਰਸ ਖੋਇਆ, ਤੇ ਜਿਸਨੇ ਮਾਇਆ ਦੇ ਵਿੱਚ ਮੋਹਿਤ ਹੋ ਕੇ ਇਹ ਨਾਮ ਦੇ ਰਸ ਨੂੰ ਖੋਇਆ ਦਾ ਅਰਥ ਗੁਆ ਦਿੱਤਾ, ਨਾਮ ਦੇ ਰਸ ਨੂੰ ਜ਼ਾਇਆ ਕਰ ਦਿੱਤਾ, ਉਸਨੇ ਆਪਣੇ ਜੀਵਨ ਨੂੰ ਹਮੇਸ਼ਾ ਲਈ ਅਸਫਲ ਬਣਾ ਦਿੱਤਾ। ਮਨ ਕਾ ਜੀਓ ਪਵਨ ਪਤ ਦੇਹੀ, ਦੇਹੀ ਮਹਿ ਦਿਓ ਸਮਾਗਾ। ਹਜ਼ੂਰ ਫਰਮਾਉਂਦੇ ਨੇ ਮਨ ਕਾ ਜੀਓ, ਮਨ ਦਾ ਜੀਵ, ਮਨ ਦਾ ਜੀਵਨ ਤੇ ਪ੍ਰਾਣਾ ਦਾ ਪਤੀ, ਦੇਹੀ ਦੇਹ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਦੇਹੀ ਮੈਂ ਦਿਓ ਸੁਮਾਗਾ, ਉਹ ਦਿਓ ਪ੍ਰਕਾਸ਼ ਰੂਪ ਜੋ ਵਾਹਿਗੁਰੂ ਪਰਮੇਸ਼ਰ ਹੈ, ਉਹ ਸਾਡੀ ਦੇਹ ਦੇ ਵਿੱਚ ਹੀ ਸਮਾਗਾ ਦਾ ਅਰਥ ਸਮਾਇਆ ਹੋਇਆ। ਉਹ ਅਕਾਲ ਪੁਰਖ ਵਾਹਿਗੁਰੂ ਸਾਡੀ ਦੇਹ ਦੇ ਵਿੱਚ ਵਸ ਰਿਹਾ ਹੈ, ਉਹੀ ਸਾਡੇ ਮਨ ਦਾ ਜੀਵਨ ਆਧਾਰ ਹੈ, ਉਹੀ ਸਾਡੇ ਪ੍ਰਾਣਾਂ ਦਾ ਪਤੀ ਹੈ, ਉਹੀ ਸਾਡੇ ਦੇਹ ਦਾ ਮਾਲਕ ਹੈ। ਉਹ ਵਾਹਿਗੁਰੂ ਪਰਮੇਸ਼ਰ ਦਿਓ ਪ੍ਰਕਾਸ਼ ਰੂਪ ਸਾਡੀ ਦੇਹ ਦੇ ਵਿੱਚ ਹੀ ਸਮਾਇਆ ਹੋਇਆ ਹੈ। ਜੇ ਤੂੰ ਦੇਹੇ ਤਾਂ ਹਰ ਰਸ ਗਾਏ, ਮਨ ਤ੍ਰਿਪਤ ਹੈ ਹਰ ਲਿਵ ਲਾਗਾ। ਗੁਰਮੁਖ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ, ਹੇ ਵਾਹਿਗੁਰੂ, ਜੇ ਤੂੰ ਸਾਨੂੰ ਨਾਮ ਦਾ ਰਸ ਦੇ ਦੇਵੇਂ, ਜੇ ਤੂੰ ਦੇਹ ਤਾਂ ਹਰ ਰਸ ਗਾਏ, ਜੇ ਤੂੰ ਸਾਨੂੰ ਨਾਮ ਦਾ ਰਸ ਦੇ ਦੇਵੇਂ, ਤਾਂ ਹੀ ਅਸੀਂ ਗਾਈ ਤੇਰੇ ਜਸ ਨੂੰ ਗਾ ਸਕਦੇ ਹਾਂ। ਮਨ ਤ੍ਰਿਪਤ ਹੈ ਹਰ ਲਿਵ ਲਾਗਾ। ਤੇ ਜਦੋਂ ਮਨ ਵਾਹਿਗੁਰੂ ਦੀ ਲਿਵ ਦੇ ਵਿੱਚ ਲੱਗ ਜਾਂਦਾ, ਅਥਵਾ ਜਦੋਂ ਇਹ ਮਨ ਵਾਹਿਗੁਰੂ ਦੇ ਨਾਲ ਜੁੜ ਕੇ ਤੇ ਆਪਣੇ ਅੰਦਰੋਂ ਸੁਰਤ ਨੂੰ ਉਸ ਵਾਹਿਗੁਰੂ ਦੇ ਨਾਲ ਜੋੜ ਲੈਂਦਾ ਹੈ, ਜਿਸ ਦੀ ਲਿਵ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੁੜ ਜਾਂਦੀ ਹੈ, ਮਨ ਤ੍ਰਿਪਤ ਹੈ ਹਰ ਲਿਵ ਲਾਗਾ, ਤੇ ਫਿਰ ਉਸਦਾ ਇਹ ਮਨ ਤ੍ਰਿਪਤ ਹੋ ਜਾਂਦਾ ਹੈ, ਸਾਰੀਆਂ ਭੁੱਖਾਂ ਲਹਿ ਜਾਂਦੀਆਂ ਹਨ। ਸਾਧ ਸੰਗਤ ਮੈਂ ਹਰ ਰਸ ਪਾਈਐ, ਗੁਰ ਮਿਲਿਆ ਜਾਮ ਪਾਉ ਭਾਗਾ। ਲੋ ਹਜ਼ੂਰ ਕਹਿੰਦੇ ਨੇ, ਭਾਈ ਸਾਧ ਸੰਗਤ ਦੇ ਵਿੱਚ ਆ ਕੇ ਹੀ ਵਾਹਿਗੁਰੂ ਦੇ ਨਾਮ ਰਸ ਨੂੰ ਪ੍ਰਾਪਤ ਕਰੀਦਾ ਹੈ। ਗੁਰ ਮਿਲਿਆ, ਜਦੋਂ ਪੂਰਾ ਗੁਰੂ ਮਿਲ ਜਾਂਦਾ ਹੈ, ਉਹਦੀ ਕਿਰਪਾ ਦੇ ਨਾਲ ਹੀ ਨਾਮ ਦਾ ਰਸ ਪ੍ਰਾਪਤ ਹੁੰਦਾ ਹੈ। ਜਿਸ ਦੀਵੈ ਪੁਰਖ ਵਿਦਾਤਾ, ਹਰ ਰਸ ਤੇ ਨਹੀਂ ਜਾਤਾ। ਜਿਹਨੂੰ ਨਾਮ ਦਾ ਰਸ ਪ੍ਰਾਪਤ ਹੋ ਗਿਆ, ਜਮ ਪਾਉ ਭਾਗਾ, ਫਿਰ ਉਹਦਾ ਜਮਾਂ ਦਾ ਡਰ ਨਾਸ ਹੋ ਗਿਆ। ਕਿਉਂਕਿ ਜਿੱਥੇ ਨਾਮ ਆ ਜਾਂਦਾ ਸੁਣ ਕੇ ਜਮ ਕੇ ਦੂਤ ਨਾ ਹੀ ਤੇਰਾ ਛੱਡ ਜਾਏ। ਜਿਨ ਨਿਰਪਉ ਜਿਨ ਹਰ ਨਿਰਪਉ ਤੇ ਆਇਆ ਜੀ, ਤਿੰਨ ਕਾ ਪਾਉ ਸਭ ਗੁਆਸੀ। ਜਿੱਥੇ ਨਾਮ ਆ ਜਾਂਦਾ ਉੱਥੇ ਜਮਾਂ ਦਾ ਡਰ ਨਾਸ ਹੋ ਜਾਂਦਾ। ਨਾਨਕ ਰਾਮ ਨਾਮ ਜਪ ਗੁਰਮੁਖ, ਹਰ ਪਾਏ ਮਸਤਕ ਭਾਗਾ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਮਨ ਨੂੰ ਕਹਿੰਦੇ ਨੇ, ਤੂੰ ਗੁਰਮੁਖ ਬਣ ਕੇ, ਗੁਰੂ ਅਨੁਸਾਰੀ ਹੋ ਕੇ ਵਾਹਿਗੁਰੂ ਦੇ ਨਾਮ ਨੂੰ ਜਪ, ਹਰ ਪਾਏ ਮਸਤਕ ਭਾਗਾ। ਸਤਿਗੁਰੂ ਕਹਿੰਦੇ ਨੇ, ਜੇ ਤੇਰੇ ਮੱਥੇ ਤੇ ਭਾਗ ਹੋਏ ਤੇ ਫਿਰ ਤੂੰ ਜ਼ਰੂਰ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਵੇਂਗਾ। ਪਰ ਨਾਲ ਹੀ ਕਹਿੰਦੇ ਨੇ, ਪਹਿਲਾਂ ਗੁਰੂ ਵਾਲਾ ਹੋ ਕੇ ਨਾਮ ਜਪ, ਜੇ ਤੇਰੇ ਵੱਡੇ ਭਾਗ ਹੋਣਗੇ ਤੂੰ ਗੁਰੂ ਦੀ ਸ਼ਰਨ ਵਿੱਚ ਜਾਵੇਂਗਾ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰਚਰਨੀ ਸਿੱਖ ਪੜਤੇ ਤੇ ਗੁਰੂ ਨਾਮ ਦੀ ਦਾਤ ਬਖਸ਼ਿਸ਼ ਕਰਨਗੇ, ਉਸ ਨਾਮ ਨੂੰ ਜਪ ਕੇ ਹਰ ਪਾਏ ਮਸਤਕ ਭਾਗਾ, ਤੂੰ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਵੇਂਗਾ। ਸੋਰਠ ਮਹੱਲਾ ਪਹਿਲਾ, ਸਰਬ ਜੀਆਂ ਸਰਲੇਖ ਤੁਰਾਹੂ, ਬਿਨ ਲੇਖਿਆ ਨਹੀਂ ਕੋਈ ਜੀਓ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਸੋਰਠ ਰਾਗ ਦੇ ਵਿੱਚ ਫਿਰ ਉਪਦੇਸ਼ ਦਿੰਦੇ ਹਨ। ਮਨ ਨੂੰ ਹੀ ਸੰਬੋਧਨ ਕਰਕੇ ਉਪਦੇਸ਼ ਦਿੱਤਾ, ਮਨ ਰੇ ਰਾਮ ਜਪੋ ਸੁਖ ਹੋਈ। ਦੁਨੀਆਂ ਸੁਖ ਪਾਲਦੀ ਫਿਰਦੀ ਹੈ, ਪਰ ਸਤਿਗੁਰੂ ਕਹਿੰਦੇ ਨੇ, ਐ ਮਨਾ ਤੂੰ ਵਾਹਿਗੁਰੂ ਦੇ ਨਾਮ ਨੂੰ ਜਪ, ਨਾਮ ਜਪ ਕੇ ਸੁਖ ਪ੍ਰਾਪਤ ਹੁੰਦਾ। ਅਹਿਨਿਸ ਗੁਰ ਕੇ ਚਰਨ ਸਿਰੇਵੋ, ਹਰ ਦਾਤਾ ਭੁਗਤਾ ਸੋਈ। ਹਜ਼ੂਰ ਕਹਿੰਦੇ ਨੇ, ਜਿੱਥੇ ਨਾਮ ਜਪਣਾ ਚਾਹੀਦਾ ਉੱਥੇ ਦਿਨ ਰਾਤ ਗੁਰੂ ਦੇ ਚਰਨਾਂ ਦੀ ਸੇਵਾ ਵੀ ਕਰ, ਨਾਲ ਗੁਰੂ ਦੀ ਸੇਵਾ ਵੀ ਕਰ ਤੇ ਵਾਹਿਗੁਰੂ ਦਾ ਨਾਮ ਵੀ ਜਪ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਪਹਿਲਾਂ ਸੇਵਾ ਫੇਰ ਸਿਮਰਨ, ਹਰ ਦਾਤਾ ਭੁਗਤਾ ਸੋਈ। ਤੇ ਫਿਰ ਉਹ ਜੋ ਵਾਹਿਗੁਰੂ ਦਾਤਾ ਵੀ ਹੈ ਤੇ ਭੁਗਤਾ ਵੀ, ਭੋਗਣ ਵਾਲਾ ਵੀ ਉਹੀ ਹੈ, ਦਾਤਾ ਦੇਣ ਵਾਲਾ ਵੀ ਉਹੀ ਹੈ, ਲੈ ਕੇ ਛਕਣ ਵਾਲਾ ਵੀ ਉਹੀ ਹੈ, ਫਿਰ ਉਹ ਅਕਾਲ ਪੁਰਖ ਵਾਹਿਗੁਰੂ ਤੈਨੂੰ ਮਿਲ ਜਾਵੇਗਾ। ਸਰਬ ਜੀਆਂ ਸਰਲੇਖ ਤੁਰਾਹੂ, ਬਿਨ ਲੇਖਿਆ ਨਹੀਂ ਕੋਈ ਜੀਓ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਫਰਮਾਉਂਦੇ ਨੇ, ਸਾਰੇ ਜੀਵਾਂ ਦੇ ਸਿਰ ਉੱਤੇ ਤੁਰਦਰਗਾਹ ਤੋਂ ਹੀ ਲੇਖ ਲਿਖਿਆ ਗਿਆ ਹੈ। ਸਭਨਾ ਲਿਖਿਆ ਬੁੜੀ ਕਲਾਮ, ਹਾਥ ਕਲਾਮ ਆਗਮ ਮਸਤਕ ਲੇਖ ਆਵਤੀ। ਸਾਰੇ ਜੀਵਾਂ ਦੇ ਸਿਰ ਉੱਤੇ ਤੁਰਦਰਗਾਹ ਤੋਂ ਲੇਖ ਲਿਖਿਆ ਗਿਆ ਹੈ, ਬਿਨ ਲੇਖਿਆ ਨਹੀਂ ਕੋਈ ਜੀਓ। ਹੇ ਪਿਆਰੇ ਜੀਓ, ਬਿਨਾਂ ਲੇਖ ਤੋਂ ਕੋਈ ਵੀ ਸੰਸਾਰ ਦੇ ਵਿੱਚ ਨਹੀਂ ਆਇਆ। ਮਰਨ ਲਿਖਾਏ ਮੰਡਲ ਮੈਂ ਆਏ, ਕਿਉਂ ਰਹੀਆ ਚਲਣਾ ਪ੍ਰਥਾਏ। ਸਾਰੇ ਇਹ ਮਰਨ ਦਾ ਲੇਖ ਲਿਖਾ ਕੇ ਹੀ ਸੰਸਾਰ ਵਿੱਚ ਆਏ ਹਨ। ਆਪ ਅਲੇਖ ਕੁਦਰਤ ਕਰ ਦੇਖੈ, ਹੁਕਮ ਚਲਾਏ ਸੋਏ ਜੀਓ। ਉਹ ਵਾਹਿਗੁਰੂ ਆਪ ਤੇ ਅਲੇਖ ਹੈ, ਕਿਉਂਕਿ ਜਿਨ ਇਹ ਲਿਖੇ ਤਿਸ ਸਰਨਾ ਹੈ, ਜਿਸਨੇ ਸਾਰੇ ਜੀਵਾਂ ਦੇ ਮੱਥੇ ਤੇ ਲੇਖ ਲਿਖੇ ਨੇ, ਉਹਦੇ ਮੱਥੇ 'ਤੇ ਕੋਈ ਲੇਖ ਨਹੀਂ ਹੈ, ਉਹ ਆਪ ਅਕਾਲ ਪੁਰਖ ਵਾਹਿਗੁਰੂ ਅਲੇਖ ਹੈ, ਕੁਦਰਤ ਕਰ ਦੇਖਿਆ। ਉਹ ਆਪਣੀ ਕੁਦਰਤ ਦੁਆਰਾ ਸਾਰੇ ਸੰਸਾਰ ਨੂੰ ਰਚ ਕੇ ਦੇਖਦਾ ਹੈ। ਹੁਕਮ ਚਲਾਏ ਸੋਈ ਜੀਓ, ਹੇ ਪਿਆਰੇ ਜੀਓ, ਫਿਰ ਉਹ ਵਾਹਿਗੁਰੂ ਸਾਰੇ ਜੀਵਾਂ ਨੂੰ ਆਪਣੇ ਹੁਕਮ ਦੇ ਵਿੱਚ ਵੀ ਚਲਾਉਂਦਾ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋਈ, ਮਨ ਰੇ ਰਾਮ ਜਪ ਹੋ ਸੁਖ ਹੋਈ, ਅਹਿਨਿਸ ਗੁਰ ਕੇ ਚਰਨ ਸਰੇਵ ਹੋ, ਹਰ ਦਾਤਾ ਭੁਗਤਾ ਸੋਈ ਰਹਾਉ। ਐ ਮਨਾ ਤੂੰ ਵਾਹਿਗੁਰੂ ਦਾ ਨਾਮ ਜਪ, ਇਹਦੇ ਨਾਲ ਤੈਨੂੰ ਸਦੈਵੀ ਸੁਖ ਪ੍ਰਾਪਤ ਹੋਵੇਗਾ, ਤੇ ਨਾਲ ਦਿਨ ਰਾਤ ਗੁਰੂ ਦੇ ਚਰਨਾਂ ਦੀ ਸੇਵਾ ਵੀ ਕਰ। ਸ਼ਬਦ ਗੁਰੂ ਦੇ ਚਰਨ ਨੇ ਹਿਰਦੈ, ਚਰਨ ਸ਼ਬਦ ਸਤਿਗੁਰ ਕੋ, ਬਾਰ ਬਾਰ ਸ਼ਬਦਾਂ ਨੂੰ ਪੜਿਆ ਕਰ, ਬਾਰ ਬਾਰ ਬਾਣੀ ਉਚਾਰਨ ਕਰਿਆ ਕਰ, ਦਿਨ ਰਾਤ ਗੁਰੂ ਦੇ ਚਰਨਾਂ ਦੀ ਸੇਵਾ ਕਰ, ਹਰ ਦਾਤਾ ਭੁਗਤਾ ਸੋਈ। ਉਹ ਅਕਾਲ ਪੁਰਖ ਵਾਹਿਗੁਰੂ ਆਪ ਦਾਤਾ ਵੀ ਹੈ, ਤੇ ਲੈ ਕੇ ਭੁਗਤਾ, ਭੋਗਣ ਵਾਲਾ ਵੀ, ਛਕਣ ਵਾਲਾ ਵੀ ਉਹੀ ਹੈ। ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਉਹ ਫਿਰ ਤੈਨੂੰ ਮਿਲ ਜਾਵੇਗਾ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਜੋ ਅੰਤਰ ਸੋ ਬਾਹਰ ਦੇਖੋ, ਅਵਰ ਨਾ ਦੂਜਾ ਕੋਈ ਜੀਓ। ਹਜ਼ੂਰ ਫਰਮਾਉਂਦੇ ਨੇ, ਜੋ ਤੁਹਾਡੇ ਅੰਦਰ ਹੈ, ਸਾਡੇ ਅੰਦਰ ਸਭਨਾਂ ਦੇ ਪਰਮਾਤਮਾ ਵਸ ਰਿਹਾ ਹੈ, ਜੋ ਸਾਡੇ ਅੰਦਰ ਹੈ ਸੋ ਬਾਹਰ ਦੇਖੋ, ਉਸੇ ਨੂੰ ਬਾਹਰ ਵੀ ਦੇਖੋ। ਅਵਰ ਨਾ ਦੂਜਾ ਕੋਈ ਜੀਓ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਵੀ ਦੂਜਾ ਨਹੀਂ ਹੈ। ਗੁਰਮੁਖ ਏਕ ਦ੍ਰਿਸ਼ਟ ਕਰ ਦੇਖੋ ਹੋ, ਘਟ ਘਟ ਜੋਤ ਸਮੋਏ ਜੀਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਪਿਆਰੇ ਜੀਓ, ਗੁਰੂ ਦੁਆਰਾ ਤੁਸੀਂ ਇੱਕ ਸਮਾਨ ਦ੍ਰਿਸ਼ਟੀ ਦੁਆਰਾ ਅਥਵਾ ਬ੍ਰਹਮ ਦ੍ਰਿਸ਼ਟੀ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਦੇਖੋ। ਗੁਰਮੁਖ ਏਕ ਦ੍ਰਿਸ਼ਟ ਕਰ ਦੇਖੋ, ਅਥਵਾ ਤੁਸੀਂ ਸਾਰਿਆਂ ਨੂੰ ਇੱਕੋ ਹੀ ਨਿਗਾਹ ਦੇ ਨਾਲ ਦੇਖੋ, ਭਾਵ ਸਭ ਦੇ ਨਾਲ ਪਿਆਰ ਕਰੋ, ਸਾਰਿਆਂ ਵਿੱਚ ਰੱਬ ਦੀ ਜੋਤ ਵੇਖੋ। ਘਟ ਘਟ ਜੋਤ ਸਮੋਈ ਜੀਓ, ਕਿਉਂਕਿ ਸਾਰੇ ਘਟਾਂ ਘਟਾਂ ਵਿੱਚ, ਹਰ ਜੀਵ ਹਰ ਸਰੀਰ ਵਿੱਚ ਵਾਹਿਗੁਰੂ ਦੀ ਜੋਤ ਸਮਾ ਰਹੀ ਹੈ। ਇਹ ਸਰੀਰਾ ਮੇਰਿਆ, ਹਰ ਤੋਂ ਮੈਂ ਜੋਤ ਰੱਖੀ, ਤਾਂ ਤੂੰ ਜਗਮੈਂ ਆਇਆ। ਵਾਹਿਗੁਰੂ ਨੇ ਸਾਰੇ ਹੀ ਸਰੀਰਾਂ ਵਿੱਚ ਆਪਣੀ ਜੋਤ ਟਿਕਾਈ ਹੋਈ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ। ਸਤਿਗੁਰੂ ਕਹਿੰਦੇ ਨੇ, ਤੁਸੀਂ ਗੁਰੂ ਦੁਆਰਾ ਇੱਕ ਦ੍ਰਿਸ਼ਟੀ ਨਾਲ, ਇੱਕ ਨਜ਼ਰ ਨਾਲ ਸਭ ਨੂੰ ਵੇਖੋ, ਕਿਉਂਕਿ ਘਟਾਂ ਘਟਾਂ ਦੇ ਵਿੱਚ ਵਾਹਿਗੁਰੂ ਦੀ ਜੋਤ ਸਮਾਈ ਹੋਈ ਹੈ, ਤੇ ਤੁਹਾਨੂੰ ਸਾਰਿਆਂ ਦੇ ਵਿੱਚ ਹੀ ਵਾਹਿਗੁਰੂ ਦੀ ਜੋਤ ਦੇ ਦਰਸ਼ਨ ਹੋਣਗੇ। ਚਲ ਤੋ ਠਾਕ ਰੱਖੋ ਕਰੇ ਆਪਣੇ, ਗੁਰ ਮਿਲਿਆ ਇਹ ਮਤ ਹੋਏ ਜੀਓ। ਲੋ ਹਜ਼ੂਰ ਕਹਿੰਦੇ ਨੇ, ਭਾਈ ਗੁਰੂ ਦੇ ਨਾਲ ਮਿਲਣ ਕਰਕੇ ਇਹ ਜਿਹੜੀ ਮਤ ਹੈ, ਆਤਮ ਵਿਸ਼ੈਣੀ ਬੁੱਧੀ ਹੈ, ਅਥਵਾ ਨਾਮ ਜਪਣ ਵਾਲੀ ਸਿਮਰਨ ਵਾਲੀ ਮਤ ਹੈ, ਇਹ ਗੁਰੂ ਦੇ ਨਾਲ ਮਿਲ ਕੇ ਹੀ ਪ੍ਰਾਪਤ ਹੁੰਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਹੇ ਪਿਆਰੇ ਜੀਓ, ਜੇ ਤੁਸੀਂ ਇਸ ਆਤਮ ਵਿਸ਼ੈਣੀ ਬੁੱਧੀ ਨੂੰ ਪ੍ਰਾਪਤ ਕਰਨਾ, ਚਲ ਤੋ ਠਾਕ ਰੱਖੋ ਕਰੇ ਆਪਣੇ। ਇਹ ਤੁਹਾਡਾ ਜਿਹੜਾ ਮਨ ਇੱਧਰ ਉੱਧਰ ਦੌੜਦਾ ਫਿਰਦਾ ਹੈ ਨਾ, ਇਹਨੂੰ ਠਾਕ ਦਾ ਅਰਥ ਹੈ ਰੋ ਕੇ ਆਪਣੇ ਘਰ ਦੇ ਵਿੱਚ ਹੀ ਇਹਨੂੰ ਟਿਕਾ ਕੇ ਰੱਖੋ। ਇਹ ਦੌੜਦੇ ਮਨ ਨੂੰ ਇੱਧਰੋਂ ਉੱਧਰੋਂ ਹਟਾ ਕੇ, ਤੇ ਤੁਸੀਂ ਆਪਣੇ ਹਿਰਦੇ ਵਿੱਚ ਹੀ ਅੰਤਰਮੁਖੀ ਇਸ ਨੂੰ ਟਿਕਾ ਕੇ ਰੱਖੋ। ਫਿਰ ਇਹ ਗੁਰੂ ਦੇ ਨਾਲ ਮਿਲ ਕੇ ਜਦੋਂ ਤੁਹਾਡਾ ਮਨ ਅੰਦਰੋਂ ਟਿਕ ਗਿਆ, ਤੇ ਫਿਰ ਤੁਹਾਨੂੰ ਇਹ ਮਤ, ਸਿਮਰਨ ਵਾਲੀ ਮਤ, ਉਹ ਤੋਂ ਮਤ ਮੇਰੇ ਹਿਰਦੇ ਤੋਂ ਆਓ, ਤੇ ਆਵੋ ਗਾਵੋ ਗੁਣ ਗੋਬਿੰਦਾ, ਅਤ ਪ੍ਰੀਤਮ ਮੋਹਿ ਲਾਗੈ ਨਾਓ, ਅਥਵਾ ਸਾ ਮਤ ਦੇਹੋ ਦਿਆਲ ਪ੍ਰਭ ਜੇ ਤੁਮਹਿ ਅਰਧ। ਉਹ ਮਤ ਤੁਹਾਨੂੰ ਫਿਰ ਪ੍ਰਾਪਤ ਹੋ ਜਾਵੇਗੀ। ਦੇਖ ਅਦ੍ਰਿਸ਼ਟ ਰਹੋ ਬਿਸਮਾਦੇ, ਦੁੱਖ ਬਿਸਰੈ ਸੁਖ ਹੋਏ ਜੀਓ। ਹਜ਼ੂਰ ਕਹਿੰਦੇ ਨੇ, ਜਦੋਂ ਉਸ ਅਦ੍ਰਿਸ਼ਟ ਪਰਮਾਤਮਾ ਨੂੰ ਤੁਸਾਂ ਦੇਖ ਲਿਆ, ਰਹੋ ਬਿਸਮਾਦੀ, ਹੈਰਾਨ ਹੋ ਜਾਵੋਗੇ, ਤੁਹਾਡੀ ਬੁੱਧੀ ਹੈਰਾਨ ਹੋ ਜਾਵੇਗੀ। ਦੁੱਖ ਬਿਸਰੈ ਸੁਖ ਹੋਈ ਜੀਓ, ਇਸ ਦੇ ਨਾਲ ਨਾਲ ਜਦੋਂ ਪਰਮਾਤਮਾ ਦੇ ਦਰਸ਼ਨ ਹੋਏ, ਤੁਹਾਨੂੰ ਸਾਰਾ ਦੁੱਖ ਭੁੱਲ ਜਾਵੇਗਾ, ਤੇ ਹਮੇਸ਼ਾ ਲਈ ਸੁਖ ਹੀ ਸੁਖ ਪ੍ਰਾਪਤ ਹੋ ਜਾਵੇਗਾ। ਪੀਵਹੁ ਅਪਿਉ ਪਰਮ ਸੁਖ ਪਾਈਐ, ਨਿਜ ਕਰ ਵਾਸਾ ਹੋਏ ਜੀਓ। ਪੀਵਹੁ ਅਪਿਉ, ਤੁਸੀਂ ਨਾਮ ਅੰਮ੍ਰਿਤ ਨੂੰ ਪੀਓ, ਇਹਦੇ ਨਾਲ ਪਰਮ ਸੁਖ, ਸਭ ਤੋਂ ਵੱਡਾ ਸੁਖ ਆਤਮ ਰਸ ਪ੍ਰਾਪਤ ਹੋ ਜਾਵੇਗਾ। ਨਿਜ ਘਰ ਵਾਸਾ ਹੋਈ ਜੂਏ ਇੱਥੇ ਹੀ ਬਸਨੀ ਹੈ ਪਿਆਰੇ ਜੀਓ, ਤੁਹਾਡਾ ਆਪਣੇ ਅਸਲੀ ਘਰ ਤੁਰੀਆ ਪਦ ਵਿੱਚ, ਸਹਿਜ ਪਦ ਵਿੱਚ, ਆਤਮਕ ਅਡੋਲ ਅਵਸਥਾ ਵਿੱਚ ਨਿਵਾਸ ਵੀ ਹੋ ਜਾਵੇਗਾ। ਜਨਮ ਮਰਨ ਭਵ ਭੰਜਨ ਗਾਈਐ, ਪੁਨਰਪ ਜਨਮ ਨਾ ਹੋਏ ਜੀਓ। ਹਜ਼ੂਰ ਕਹਿੰਦੇ ਨੇ ਜਨਮ ਮਰਨ ਦੇ ਭਵ ਪੈ ਨੂੰ ਭੰਜਨ ਨਾਸ ਕਰਨ ਵਾਲਾ ਜੋ ਅਕਾਲ ਪੁਰਖ ਹੈ ਉਹਦੇ ਜਸ ਨੂੰ ਗਾ, ਉਹਦੀ ਸਿਫਤ ਸਲਾਹ ਕਰੋ। ਪੁਨਰਪ ਜਨਮ ਨਾ ਹੋਈ ਜੀਓ ਹੈ ਪਿਆਰੇ ਜੀਓ। ਪੁਨਰਪ ਇਹ ਸੰਸਕ੍ਰਿਤ ਦਾ ਸ਼ਬਦ ਹੈ, ਪੁਨਾ ਫੇਰ ਅਪੀ ਨਿਸ਼ਚੇ ਕਰਕੇ ਤੁਹਾਨੂੰ ਜਨਮ ਨਹੀਂ ਹੋਵੇਗਾ, ਤੁਹਾਨੂੰ ਦੁਬਾਰਾ ਜਨਮ ਨਹੀਂ ਲੈਣਾ ਪਵੇਗਾ। ਜਦੋਂ ਵਾਹਿਗੁਰੂ ਦੇ ਜਸ ਨੂੰ ਗਾਓਗੇ, ਹਰ ਦਿਨ ਰਹਿਣ ਕੀਰਤਨ ਗਾਈਏ, ਬਹੁੜ ਨਾ ਜੋਨੀ ਪਾਈਏ, ਤੇ ਫੇਰ ਤੁਹਾਨੂੰ ਮੁਕਤੀ ਦੀ ਦਾਤ ਪ੍ਰਾਪਤ ਹੋਵੇਗੀ। ਤਤ ਨਿਰੰਜਨ ਜੋਤ ਸਬਾਏ, ਸੋ ਹੰ ਭੇਦ ਨਾ ਕੋਈ ਜੀਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਕੁਝ ਲੋਕਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਸਾਨੂੰ ਇਹ ਦੱਸੋ ਤੁਹਾਡਾ ਗੁਰੂ ਕੌਣ ਹੈ? ਤਾਂ ਸਤਿਗੁਰੂ ਸੱਚੇ ਪਾਤਸ਼ਾਹ ਇਸ ਗੱਲ ਦਾ ਜਵਾਬ ਦਿੰਦੇ ਹਨ, ਸਾਡਾ ਗੁਰੂ ਅਕਾਲ ਪੁਰਖ ਹੈ। ਉਹ ਕਿਹੋ ਜਿਹਾ ਹੈ? ਤਤ ਨਿਰੰਜਨ, ਉਹ ਸਾਰੇ ਸੰਸਾਰ ਦਾ ਤਤ ਹੈ, ਨਿਰੰਜਨ ਸ਼ੁੱਧ ਸਰੂਪ ਹੈ, ਜੋਤ ਸਬਾਈ, ਉਸਦੀ ਜੋਤ ਸਾਰਿਆਂ ਦੇ ਵਿੱਚ ਸਮਾਈ ਹੋਈ ਹੈ। ਸੋ ਹੰ, ਉਹੀ ਮੈਂ ਹਾਂ, ਭਾਵ ਉਹ ਮੇਰੇ ਵਿੱਚ ਵਸ ਰਿਹਾ ਹੈ। ਭੇਦ ਨਾ ਕੋਈ ਜੀਓ, ਮੇਰੇ ਤੇ ਉਹਦੇ ਵਿੱਚ ਕੋਈ ਅੰਤਰ ਨਹੀਂ ਹੈ। ਗੁਰੂ ਪਰਮੇਸ਼ਰ ਤੇ ਪਰਬ੍ਰਹਮ ਪਰਮੇਸ਼ਰ ਦੋਵੇਂ ਇੱਕ ਰੂਪ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਸ ਸ਼ਬਦ ਦੁਆਰਾ ਸੋ ਹੰ, ਉਹ ਮੈਂ ਹਾਂ, ਇਹ ਉਸ ਤੋਂ ਦਰਗਾਹ ਦੀਆਂ ਬਖਸ਼ਾਂ ਦਾ ਜ਼ਿਕਰ ਕੀਤਾ ਹੈ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਪਰਮੇਸ਼ਰ ਦੇ ਪਾਸ ਸੱਚਖੰਡ ਗਏ ਸਨ, ਤਾਂ ਅਕਾਲ ਪੁਰਖ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਆਖਿਆ ਸੀ, ਮੈਂ ਪਰਬ੍ਰਹਮ ਪਰਮੇਸ਼ਰ ਹਾਂ, ਤੁਸੀਂ ਗੁਰੂ ਪਰਮੇਸ਼ਰ ਹੋ, ਜਿਹੜਾ ਤੁਹਾਡੀ ਸ਼ਰਨ ਵਿੱਚ ਆਵੇਗਾ ਔਰ ਉਹਨੂੰ ਮੈਂ ਆਪਣੇ ਚਰਨਾਂ ਵਿੱਚ ਨਿਵਾਸ ਦੇਵਾਂਗਾ, ਜਿਹਦੇ ਉੱਤੇ ਤੁਹਾਡੀ ਮਿਹਰ ਹੋਵੇਗੀ ਉਸ ਉੱਤੇ ਮੈਂ ਵੀ ਦਿਆਲ ਹੋਵਾਂਗਾ। ਇਉਂ ਸੋ ਹੰ, ਮੈਂ ਉਹ ਹਾਂ, ਮੇਰੇ ਤੇ ਉਸ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਹੈ। ਅਪਰੰਪਰ ਪਰਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਏ ਜੀਓ। ਉਹ ਅਕਾਲ ਪੁਰਖ ਵਾਹਿਗੁਰੂ ਅਪਰੰਪਰ ਅਪਰ ਪ੍ਰਕਿਰਤੀ ਤੋਂ ਪਰੇ ਹੈ, ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਹੈ, ਤੇ ਪਰਮੇਸ਼ਰ ਉਹ ਪਰਮ ਸਭ ਤੋਂ ਵੱਡਾ ਈਸ਼ਵਰ ਹੈ। ਨਾਨਕ ਗੁਰ ਮਿਲਿਆ ਸੋਏ ਜੀਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਸਾਨੂੰ ਤੇ ਉਹੀ ਅਕਾਲ ਪੁਰਖ ਵਾਹਿਗੁਰੂ ਗੁਰੂ ਰੂਪ ਹੋ ਕੇ ਮਿਲਿਆ। ਸਾਡਾ ਗੁਰੂ ਸਿਰਫ ਅਕਾਲ ਪੁਰਖ ਹੀ ਹੈ, ਤੇ ਕਲਗੀਧਰ ਪਾਤਸ਼ਾਹ ਨੇ ਵੀ ਆਖਿਆ, ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਸਭ ਤੋਂ ਵੱਡਾ ਗੁਰੂ ਅਕਾਲ ਪੁਰਖ ਹੀ ਹੈ, ਇਸ ਲਈ ਸਾਨੂੰ ਤੇ ਉਹ ਪਰਮੇਸ਼ਰ ਹੀ ਗੁਰੂ ਸਰੂਪ ਹੋ ਕੇ ਮਿਲਿਆ। ਇਸ ਲਈ ਸਾਨੂੰ ਹੋਰ ਕਿਸੇ ਗੁਰੂ ਧਾਰਨ ਕਰਨ ਦੀ ਜਾਂ ਕਿਸੇ ਹੋਰ ਪਾਸੇ ਵੇਖਣ ਦੀ ਲੋੜ ਹੀ ਨਹੀਂ ਹੈ। ਸਲੋਕ ਸੋਰਠ ਮਹੱਲਾ ਪਹਿਲਾ, ਘਰ ਤੀਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਜਾ ਤਿਸ ਭਾਵਾ, ਤਦ ਹੀ ਗਾਵਾ, ਤਾਂ ਗਾਵੇ ਕਾ ਫਲ ਪਾਵਾ। ਹੁਣ ਇਹ ਅੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਹੀ ਸ਼ਬਦ ਆ ਰਿਹਾ ਹੈ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਇਹਨਾਂ ਸ਼ਬਦਾਂ ਤੋਂ ਵੱਖਰਾ ਇਹ ਇੱਕ ਬਾਰਵਾਂ ਸ਼ਬਦ ਹੈ। ਪਿੱਛੇ 11 ਸ਼ਬਦ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕੋ ਸਮੇਂ ਉਚਾਰਨ ਕੀਤੇ, ਤੇ ਹੁਣ ਜਿਹੜਾ ਅਗਲਾ ਸ਼ਬਦ ਹੈ ਇਹ ਕਿਸੇ ਵੱਖਰੇ ਸਮੇਂ ਤੇ ਉਚਾਰਨ ਕੀਤਾ ਹੈ। ਸੋਰਠ ਮਹੱਲਾ ਪਹਿਲਾ ਘਰ ਤੀਜਾ, ਸੋਰਠ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਤੀਜੇ ਘਰ ਸੁਰਤਾਲ ਵਿੱਚ ਇਹ ਸ਼ਬਦ ਉਚਾਰਨ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਤੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਸਤਿਗੁਰੂ ਮਨ ਨੂੰ ਹੀ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ, ਮਨ ਮੇਰੇ ਗੁਰਬਚਨੀ ਨਿਧ ਪਾਈ, ਤਾਂ ਤੇ ਸੱਚ ਮੈਂ ਰਹਿਆ ਸਮਾਈ। ਰਹਾਓ, ਕਿਸੇ ਪ੍ਰੇਮੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਵਾਹਿਗੁਰੂ ਦੇ ਨਾਲ ਕਿਵੇਂ ਮਿਲਿਆ ਜਾਵੇ। ਤਾਂ ਹਜ਼ੂਰ ਕਹਿੰਦੇ ਨੇ ਮਨ ਮੇਰੇ ਐ ਮੇਰੇ ਮਨ ਗੁਰ ਬਚਨੀ ਨਿਧ ਪਾਈ ਮੈਂ ਗੁਰੂ ਦੇ ਬਚਨਾਂ ਦੁਆਰਾ ਨਾਮ ਦੇ ਖਜ਼ਾਨੇ ਨੂੰ ਭਗਤੀ ਰੂਪੀ ਖਜ਼ਾਨੇ ਨੂੰ ਪ੍ਰਾਪਤ ਕੀਤਾ ਤਾਂ ਤੇ ਸੱਚ ਮੈਂ ਰਹਿਆ ਸਮਾਈ ਉਸ ਨਾਮ ਤੇ ਭਗਤੀ ਦੀ ਬਰਕਤ ਨਾਲ ਮੈਂ ਹਮੇਸ਼ਾ ਲਈ ਉਹ ਸੱਚ ਸਰੂਪ ਵਾਹਿਗੁਰੂ ਦੇ ਵਿੱਚ ਲੀਨ ਹੋਇਆ ਰਹਿੰਦਾ ਹਾਂ ਤਾਂ ਤੇ ਸੱਚ ਮੈਂ ਰਹਿਆ ਸਮਾਈ ਗੁਰੂ ਕੇ ਬਚਨਾਂ ਦੁਆਰਾ ਮੈਂ ਨਾਮ ਦੀ ਅਥਵਾ ਨਵ ਦਾ ਭਗਤੀ ਦੀ ਨਵਨਿਧੀ ਪ੍ਰਾਪਤ ਕੀਤੀ ਹੈ ਇਹਦਾ ਸਦਕਾ ਹੀ ਮੈਂ ਸੱਚੇ ਪ੍ਰਮਾਤਮਾ ਦੇ ਵਿੱਚ ਹਮੇਸ਼ਾ ਲਈ ਜੁੜਿਆ ਰਹਿੰਦਾ ਹਾਂ ਲੀਨ ਹੋਇਆ ਰਹਿੰਦਾ ਹਾਂ ਅਭੇਦ ਹੋਇਆ ਰਹਿੰਦਾ ਹਾਂ ਹਜ਼ੂਰ ਅੱਗੇ ਆਰੰਭ ਤੋਂ ਫਰਮਾਉਂਦੇ ਹਨ ਜਾ ਤਿਸ ਪਾਵਾ ਤਦ ਹੀ ਗਾਵਾ ਤਾਂ ਗਾਵੇ ਕਾ ਫਲ ਪਾਵਾ ਜਾ ਤਿਸ ਪਾਵਾ ਹਜ਼ੂਰ ਕਹਿੰਦੇ ਨੇ ਜੇ ਮੈਂ ਉਸ ਮਾਲਕ ਦੇ ਮਨ ਨੂੰ ਪਾ ਜਾਵਾਂ ਤਦ ਹੀ ਗਾਵਾਂ ਤਾਂ ਹੀ ਮੈਂ ਉਸਦੇ ਜਸ ਨੂੰ ਗਾ ਸਕਦਾ ਹਾਂ ਤਾਂ ਗਾਵੇ ਕਾ ਫਲ ਪਾਵਾ ਜੇ ਵਾਹਿਗੁਰੂ ਦੇ ਮਨ ਨੂੰ ਪਾ ਜਾਵੇ ਤਾਂ ਹੀ ਇਹ ਮਨੁੱਖ ਗਾਵੇ ਦਾ ਫਲ ਪ੍ਰਾਪਤ ਕਰ ਸਕਦਾ ਇਹਦਾ ਮਤਲਬ ਇਹ ਹੈ ਠੀਕ ਹੈ ਰਾਗੀ ਸਿੰਘ ਵੀ ਕੀਰਤਨ ਕਰਦੇ ਨੇ ਹਰ ਕੋਈ ਵਾਹਿਗੁਰੂ ਦਾ ਜਸ ਕਰ ਰਿਹਾ ਹੈ ਪਰ ਸਤਿਗੁਰੂ ਕਹਿੰਦੇ ਨੇ ਗਾਉਣਾ ਸਫਲ ਤਾਂ ਹੁੰਦਾ ਜੇ ਉਸ ਮਾਲਕ ਦੇ ਮਨ ਨੂੰ ਪਸੰਦ ਆ ਜਾਵੇ ਜੇ ਮਾਲਕ ਦੇ ਮਨ ਨੂੰ ਪਾਇਆ ਹੀ ਨਹੀਂ ਤਾਂ ਗਾਵੇ ਦਾ ਫਲ ਨਹੀਂ ਮਿਲੇਗਾ ਇਸੇ ਲਈ ਹਜ਼ੂਰ ਫਰਮਾਉਂਦੇ ਹਨ ਗਾਵੇ ਕਾ ਫਲ ਹੋਏ ਜਾਂ ਆਪੇ ਦੇਵੈ ਸੋਏ ਵੀ ਵਾਹਿਗੁਰੂ ਦੇ ਜਸ ਕੀਰਤਨ ਦਾ ਫਲ ਤਾਂ ਹੀ ਪ੍ਰਾਪਤ ਹੋ ਸਕਦਾ ਹੈ ਜੇ ਉਹ ਮਾਲਕ ਆਪ ਹੀ ਕਿਰਪਾ ਕਰਕੇ ਦੇਵੇ ਉਹਦੀ ਮਿਹਰ ਤੋਂ ਬਿਨਾਂ ਜਿਹੜਾ ਕੀਰਤਨ ਦਾ ਅਸਲੀ ਫਲ ਹੈ ਉਹ ਨਹੀਂ ਪ੍ਰਾਪਤ ਹੋ ਸਕਦਾ ਅਸਲੀ ਫਲ ਕੀ ਹੈ ਸਤਿਗੁਰੂ ਦੇ ਬਚਨ ਨੇ ਜਿਸ ਦੇਵੈ ਪੁਰਖ ਵਿਧਾਤਾ ਹਰ ਰਸਤੇ ਨਹੀਂ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰ ਨਹੀਂ ਪਾਇਆ ਇਹ ਕੀਰਤਨ ਦਾ ਫਲ ਹੈ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਇਹ ਗਾਵੇ ਦਾ ਫਲ ਹੈ ਸੁਣ ਕੀਰਤਨ ਸਾਧ ਪੈ ਜਾਏ ਜਨਮ ਮਰਨ ਕੀ ਤਰਾਸ ਮਿਟਾਏ ਇਹ ਗਾਵੇ ਦਾ ਫਲ ਤਾਂ ਹੀ ਮਿਲੇਗਾ ਜੇ ਉਹ ਮਾਲਕ ਆਪ ਪ੍ਰਸੰਨ ਹੋ ਕੇ ਦੇਵੇ ਮਨ ਮੇਰੇ ਗੁਰ ਬਚਨੀ ਨਿਧ ਪਾਈ ਤਾਂ ਤੇ ਸੱਚ ਮੈਂ ਰਹਿਆ ਸਮਾਈ ਰਹਾਉ ਐ ਮੇਰੇ ਮਨ ਮੈਂ ਗੁਰੂ ਕੇ ਬਚਨਾਂ ਰਾਹੀਂ ਇਹ ਨਾਮ ਦੀ ਭਗਤੀ ਦੀ ਨਿਧੀ ਖਜ਼ਾਨਾ ਪ੍ਰਾਪਤ ਕੀਤਾ ਹੈ ਤਾਂ ਤੇ ਇਸੇ ਲਈ ਮੈਂ ਸੱਚ ਵਿੱਚ ਹਮੇਸ਼ਾ ਲਈ ਜੁੜਿਆ ਰਹਿੰਦਾ ਹਾਂ ਸੱਚ ਵਿੱਚ ਤਦਾਕਾਰ ਹੋਇਆ ਰਹਿੰਦਾ ਹਾਂ ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਅੱਗੇ ਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ ਗੁਰਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ ਗੁਰੂ ਸਾਖੀ ਗੁਰੂ ਸਿੱਖਿਆ ਦੀ ਜੋਤ ਸਾਡੇ ਅੰਦਰ ਜਗ ਪਈ ਹੈ ਗੁਰੂ ਸਿੱਖਿਆ ਦੀ ਜੋਤ ਸਾਡੇ ਅੰਦਰ ਪ੍ਰਕਾਸ਼ਮਾਨ ਹੋ ਗਈ ਹੈ ਤਾਂ ਚੰਚਲ ਮਤ ਤਿਆਗੀ ਜਦੋਂ ਗੁਰੂ ਦੀ ਸਿੱਖਿਆ ਅੰਦਰ ਵਸ ਗਈ ਤਾਂ ਜਿਹੜੀ ਚੰਚਲ ਮਤ ਸੀ ਚੰਚਲ ਬੁੱਧੀ ਸੀ ਉਹ ਅਸਾਂ ਤਿਆਗ ਦਿੱਤੀ ਛੱਡ ਦਿੱਤੀ ਗੁਰਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ ਲਓ ਜਦੋਂ ਗੁਰੂ ਸਿੱਖਿਆ ਦਾ ਉਜਿਆਰਾ ਪ੍ਰਕਾਸ਼ ਹੋ ਗਿਆ ਗੁਰੂ ਸਿੱਖਿਆ ਦੁਆਰਾ ਗਿਆਨ ਦਾ ਚਾਨਣ ਹੋ ਗਿਆ ਤਾਂ ਮਿਟਿਆ ਸਗਲ ਅੰਧਿਆਰਾ ਤਾਂ ਸਾਰਾ ਹੀ ਮੋਹ ਮਾਇਆ ਤੇ ਅਗਿਆਨ ਦਾ ਹਨੇਰਾ ਮਿਟ ਗਿਆ ਗੁਰਚਰਨੀ ਮਨ ਲਾਗਾ ਤਾਂ ਜਮਕਾ ਮਾਰਗ ਭਾਗਾ ਜਦੋਂ ਗੁਰੂ ਚਰਨਾਂ ਦੇ ਵਿੱਚ ਗੁਰਸਿੱਖ ਦਾ ਮਨ ਜੁੜ ਗਿਆ ਤਾਂ ਜਮਾਂ ਦਾ ਰਸਤਾ ਵੀ ਭਾਗਾ ਦਾ ਅਰਥ ਭੱਜ ਗਿਆ ਜਦੋਂ ਕਿਸੇ ਗੁਰਸਿੱਖ ਦਾ ਗੁਰੂ ਚਰਨਾਂ ਦੇ ਵਿੱਚ ਮਨ ਜੁੜ ਜਾਂਦਾ ਹੈ ਦੂਰ ਰਹੀ ਉਹ ਜਨ ਤੇ ਬਾਟ ਜਮ ਤੇ ਰੱਖ ਹੈ ਦੇ ਕਰ ਹੱਥ ਫਿਰ ਉਹਦਾ ਜਮਾਂ ਦਾ ਰਸਤਾ ਵੀ ਭੱਜ ਜਾਂਦਾ ਹੈ ਗੁਰਮੁਖ ਜਿਹੜੇ ਨੇ ਹੋਰ ਦੂਸਰੇ ਰਸਤੇ ਜਾਂਦੇ ਹਨ ਪੈ ਵਿੱਚ ਨਿਰਭਉ ਪਾਇਆ ਤਾਂ ਸਹਿਜੈ ਕਹਿ ਘਰ ਆਇਆ ਗੁਰੂ ਦੇ ਪੈ ਵਿੱਚ ਰਹਿ ਕੇ ਹੀ ਅਸਲੀ ਨਿਰਭਉ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਗੁਰਮੁਖਾਂ ਨੇ ਗੁਰੂ ਦੇ ਪੈ ਵਿੱਚ ਰਹਿ ਕੇ ਹੀ ਨਿਰਭਉ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ ਤਾਂ ਸਹਿਜੈ ਕਹਿ ਘਰ ਆਇਆ ਤੇ ਤਾਂ ਹੀ ਇਹ ਮਨ ਹੁਣ ਸਹਿਜ ਦੇ ਘਰ ਆਤਮਕ ਅਡੋਲ ਅਵਸਥਾ ਦੇ ਵਿੱਚ ਸ਼ਾਂਤੀ ਦੇ ਘਰ ਦੇ ਵਿੱਚ ਆ ਗਿਆ ਹੈ ਪੰਡਤ ਨਾਨਕ ਬੂਝੈ ਕੋ ਬਿਚਾਰੀ, ਇਸ ਜਗ ਮੈਂ ਕਰਨੀ ਸਾਰੀ। ਪੰਡਤ ਨਾਨਕ, ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਹਨ, ਬੂਝੈ ਕੋ ਬਿਚਾਰੀ, ਇਸ ਵਿਚਾਰ ਨੂੰ ਕੋਈ ਵਿਰਲਾ ਹੀ ਸਮਝਦਾ। ਕਿਹੜੀ ਵਿਚਾਰ ਨੂੰ? ਇਸ ਜਗ ਮੈਂ ਕਰਨੀ ਸਾਰੀ, ਇਸ ਸੰਸਾਰ ਦੇ ਵਿੱਚ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਹੀ ਸਾਰੀ ਸਭ ਤੋਂ ਉੱਤਮ ਹੈ। ਕਰਨੀ ਕੀਰਤ ਹੋਈ ਜਾਂ ਆਪੇ ਮਿਲਿਆ ਸੋਏ। ਹਜ਼ੂਰ ਕਹਿੰਦੇ ਨੇ ਕਰਨੀ ਕੀਰਤ ਹੋਈ, ਜਿਹੜੀ ਕਰਨੀ ਕੀਰਤ ਦਾ ਅਰਥ ਹੈ ਕੀਰਤਨ ਭਗਤੀ ਦੀ ਦਾਤ, ਜਿਸ ਨੂੰ ਪ੍ਰਾਪਤ ਹੋ ਗਈ। ਕਰਨੀ ਕੀਰਤ ਹੋਈ ਜਾਂ ਆਪੇ ਮਿਲਿਆ ਸੋਈ। ਹਜ਼ੂਰ ਕਹਿੰਦੇ ਨੇ ਅਰਥ ਵਾਸਤੇ ਜਾ ਪਿੱਛੇ ਲਾ ਦਈਏ ਨਾ, ਫਿਰ ਅਰਥ ਸਪਸ਼ਟ ਹੁੰਦਾ। ਕਰਨੀ ਕੀਰਤ ਹੋਈ ਜਾ, ਜਦੋਂ ਵਾਹਿਗੁਰੂ ਦੀ ਸਿਫਤ ਸਲਾਹ ਦੀ ਦਾਤ, ਕੀਰਤਨ ਭਗਤੀ ਦੀ ਦਾਤ ਪ੍ਰਾਪਤ ਹੋ ਗਈ, ਆਪੇ ਮਿਲਿਆ ਸੋਈ, ਫਿਰ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਮਿਲ ਗਿਆ। ਕਿਉਂਕਿ ਹਰ ਕੀਰਤ ਸਾਧ ਸੰਗਤ ਹੈ। ਸਿਰ ਕਰਮਣ ਕੈ ਕਰਮਾ ਕਹੁ ਨਾਨਕ ਤਿਸ ਪਯੋ ਪ੍ਰਾਪਤ, ਜਿਸ ਪੁਰਬ ਲਿਖੀ ਕਰ ਲੈਣਾ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਇਹ ਕਰਨੀ ਕੀਰਤ ਹੋਈ, ਜਦੋਂ ਕੀਰਤਨ ਭਗਤੀ ਦੀ ਦਾਤ ਪ੍ਰਾਪਤ ਹੋਈ ਤੇ ਫਿਰ ਉਹ ਵਾਹਿਗੁਰੂ ਆਪ ਆ ਕੇ ਮਿਲਿਆ। ਤੇ ਕਰਨੀ ਕੀਰਤ ਹੋਈ ਜਾਂ ਆਪੇ ਮਿਲਿਆ ਸੋਈ। ਤੇ ਦੂਜਾ ਇਹਦਾ ਅਰਥ ਇਉਂ ਅੱਖਰਾਂ ਦੇ ਹਿਸਾਬ ਦੇ ਨਾਲ ਇਉਂ ਵੀ ਬਣਦਾ ਹੈ, ਕਰਨੀ ਕੀਰਤ ਉਸ ਨੂੰ ਪ੍ਰਾਪਤ ਹੋਈ ਜਾਂ ਆਪੇ ਮਿਲਿਆ ਸੋਈ, ਜਿਸ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਮਿਲਿਆ, ਉਹਨੂੰ ਕੀਰਤਨ ਭਗਤੀ ਦੀ ਦਾਤ ਪ੍ਰਾਪਤ ਹੋਈ। ਪਰ ਕੀਰਤਨ ਭਗਤੀ ਇੱਕ ਸਾਧਨ ਹੈ, ਕੀਰਤਨ ਭਗਤੀ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਕਰਨੀ ਹੈ। ਇਸੇ ਲਈ ਦੂਜਾ ਅਰਥ ਸਿਧਾਂਤਕ ਅਰਥ ਲਾਇਆ ਹੈ, ਕਰਨੀ ਕੀਰਤ ਹੋਈ ਜਾ ਅਰਥ ਵਾਸਤੇ ਪਿੱਛੇ। ਜਦੋਂ ਕੀਰਤਨ ਭਗਤੀ ਦੀ ਦਾਤ ਪ੍ਰਾਪਤ ਹੋ ਗਈ, ਆਪੇ ਮਿਲਿਆ ਸੋਈ, ਫਿਰ ਉਹ ਪਰਮਾਤਮਾ ਆਪ ਆ ਕੇ ਮਿਲ ਗਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ ਸਾਨੂੰ, ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ਿਸ਼ ਕੀਤੇ ਹਨ। ਇਹਨਾਂ ਨੂੰ ਆਪਾਂ ਆਪਣੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਅੱਗੇ ਜੀਵਨ ਦੀ ਸਫਲਤਾ ਹੋਵੇਗੀ। ਹੁਣ ਅੱਗੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੇ ਸ਼ਬਦ ਆਰੰਭ ਹੋਣਗੇ, ਉਹਨਾਂ ਦੀ ਵਿਚਾਰ ਆਪ ਸੰਗਤਾਂ ਨੇ ਅਗਲੇ ਸਮੇਂ ਦੇ ਵਿੱਚ ਸਰਵਣ ਕਰਨੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਪੰਡਤ ਨਾਨਕ ਬੂਝੈ ਕੋ ਬਿਚਾਰੀ, ਇਸ ਜਗ ਮੈਂ ਕਰਨੀ ਸਾਰੀ, ਕਰਨੀ ਕੀਰਤ ਹੋਏ ਜਾ ਆਪੇ ਮਿਲਿਆ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।